साहिब सच्चे पातशाह जी दी बख्शिश दा सदका आप संगत दे चरणां विच बैठ के सतगुरु जी ने जितनी को सूझ बख्शी है जिवें पहला भी बेनती कीती सी कि इस बार जो आपां अरदास धन गुरु ग्रंथ साहिब जी दी हजूरी विच खलो के करने हैं उस संबंधी कुछ विचार आप नाल सांझियां करनियां ने। हजूर दे अमृत बचना दा कीर्तन आप जी ने कीता है सरवण, आओ करो कृपालता साध संगत। धन गुरु नानक देव सच्चे पातशाह जी آپ بخشش کرپا مہر کر کے وچ ورتو، آپ ہی گرمت دیاں وچاراں کرپا کر کے کرا لینیاں۔ ساد سنگت گرو بخشی فتح پروان کرو جی۔ واہ گرو جی کا خالصہ، واہ گرو جی کی فتح۔ ہر ایک دھرم دے اندر اپنی اشت دے چرنا وچ کھڑے ہو کے منک اپنے اندر دی ویدنا پرارتھنا روپ اندر، بینتی روپ اندر، جان پریر دے روپ دے اندر پرگٹ کر دے۔ تن گرو نانک شاہ مہاراج جی دے اس گھر دے اندر حضور نے ساری امرت گربانی دے اندر منک نو ایک گل چنگی طرح سمجھا دیتی ہے کہ جے تو اپنے جیون دے وچ کچھ کمائی کرنی چاہنے تے کیول ایک اکال پرک ستگرو دے چرنہ وچ ارداس کرن دی جگت سکھ لے، تے جے تو مالک دے چرنہ وچ ارداس کرے گا تے تیری ارداس سدکار ہوئے گی۔ تے اسی اکثر اے شبد اپنی زندگی وچ دن وچ کئی بری ورتنے ہیں، چاہے کوئی ساڈا دنیاوی کارج رک جائے تے آپا شبد ورتنے ہیں گرو چرنہ وچ ارداس کرو۔ جے کتے شریر نو روگ لگ جائے تامی ساڈے مکھ تے اے شبد آندا ہے کہ ستگرو دے چرنہ وچ جودڑی کرو۔ جے کتے سنسار دے اندر کوئی ترقی کوئی پدوی دی لوچا ہوئے تے پھر بھی اسی اے شبد ورتنے ہیں کہ گرو چرنہ وچ ارداس کرو۔ تن گرو نانک صاحب سچے پاتشاہ جی دی امرت بانی تو آرمب کرنے، اصل وچ ارداس جڑے نے وہ کیول اس زبان دے شبد نہیں، شبد اسی ورتنے ضرور ہاں۔ گرمکھ ودوان کہندے نے ارداس ساڈی آتما دی بے بلتا ہے، ارداس ساڈی اندر دی تڑپ ہے، تے او تڑپ او بے بلتا جڑی مالک دی حضوری وچ جا کے سنائی دے تے میرا مالک او دے چرنہ وچ جیو ارداس کرے ہے پتا، تے اس دے اندر دی آواز سن کے او میرا مالک اے دی بینتی سن کے کہ وار کھول کے آ میرے پتر تینوں کی لوڑ پے گی اگو جواب دے دے۔ کدی تک اس اندر دی ارداس دے کچھ نمونے تن گرو رام داس جی دے امرت بچن اسی پڑھنے ہیں۔ حضور کہنے کدی اندروں ارداس کرن دا ول آ جائے، اگے چل کے ارد کرنی ہے پاویں کیتی وچ کے ارداس دے ارتھ کی نے۔ سکھ مت اندر ارداس جیو کدوں تو کردا ہے؟ تن گرو رام داس کہنے ہو ٹاڈی ہر پرب خسم کا ہر کہ در آیا، تکو اندر دی ارداس۔ تن گرو رام داس کہنے کہ میرے مالک جی میں تیرے در دا ٹاڈی ہاں، تے ہے کرپالو میں تیرے چرنہ وچ آیا ہاں، تے کہنے جدو میں اپنے ہردے نال جڑ کے بے بل ہو کے ارداس کیتی تے مالک نے اندروں آواز دیتی آ سجنا تو کیڑی پکار لے کے آئے؟ کہن لگے خو ٹاڈی ہر پرب خسم کا ہر کہ در آیا، ہر اندر سنی پکار ٹاڈی مکھ لایا، ہر پوچھیا ٹاڈی سد کہ کت ارت تو آیا۔ یہ مطلب کہ کتے یہ ارداس سنی جا رہی ہے تے اگو اتر بھی ملتا پے۔ اج سویرے حکم سی تن گرو گرنتھ صاحب جی دی بانی وچوں بھگت نام دیو جی دا، صرف عرض کر لگا آرمب وچ کہ اندروں ٹک کے آتما نال پج کے کدی پکار کری تے کدی لفظ کیول دوران تک نہیں، اندر دی پکار مالک دے دروازے نو خڑکاندی۔ صاحب دے امرت بچن سن سویرے کہ پہل پرسا برا اتھول پرسا دمرا، اس گا اس اس گا ہر کا باگرا، ناچے پندی میں ساگرا، کہن لگے ناچنتی گوپی جنا، نیا تے بیرے کنا، ترک ناچن کیشوا بچونی ایئے مئیے ایک آن جیو ہن اگے شبد تکو کتے بھگت نام دیو جی دے اندر دی بیدن کہن لگے مالک جی پندی ابکلے سنسارا پرم پرم آئے تم چے دوارا کہندے نے جویں خوہ دیاں ٹنڈا پانی نال بھریاں جاندیاں نہیں اتے آ کے خالی ہویاں گیڑا پھر بج گیا پھر خوہ وچ گئیاں تے بھریاں باہر آئیاں پھر خالی ہو گئیاں خوہ دیاں ٹنڈا دی طرح میرے مالکا پتا نہیں کنے کو سنسار سمندر دے اندر جنماں دیاں ٹبیاں ماریاں نے اج اخیر تے تیرے در تے ڈگاواں توں میرے تے رحمت کر دے جے تن گرو رام داس کہہ رہے نے کہ ہر اندر سنی پکار ٹاڈی مکھ لایا تے بھگت نام دیو کہہ رہے نے حقیقت تے شکار کدی تو اندروں ٹیک کے بینتی کر کہ پندی ابکلے سنسارا پرم پرم آئے تم چے دوارا تے اگو آواز ہوندی ہے تو کون رے تو کون ہے جنہیں میرے گھر دے بوے نوں کھڑکایا تو کون رے بھگت جی کہندے نے میں جی کہ میرے مالک تسی میرے تو پوچھدے ہو کنا کو اندر جڑیا ہوئے گا کہ ارداس کرن والا ارداس وچ کھلوتا ہویا جودری کردا ہویا اپنے مالک دے نال کیول اپنے لفظ نہیں دوہرا رہا اگو مالک او دی کیتی ارداس دا اتر بھی دیندا پے تو کون رے کہن لگے میں جی نام پھر کہندے نے کھو جی کہ میرے مالک جی جے تو پوچھ لیا کہ تو کون ہے تیرے آن دا مقصد کی ایک کرپا کر میرے تے آلہ تے نیوارنا جم کارنا کہ میرے مالک مینو جمدوت دے دکھ تو تے سنسار دے چمبیلیاں تو بچا دے میں پٹک پٹک کے تیرے در تے ارداس کرنا آیا ہوں دھیان دیا جے تن گرو گرنتھ صاحب کہندے نے ارداس کر اندروں ٹیکے بھائی کان سنگھ نابا جی ہورا نے مہان کوش وچ ارداس دے دو ارتھ کیتے تے قریب قریب سکھ ودوانہ نے انہاں اکھراں نوں ہی اپنایا ہویا ارداس بندی کچھ کو ودوانہ نے لکھیا ضرور ہے پہلا شبد بھائی صاحب بھائی کان سنگھ نابا جی کہندے نے ارداس دا ارتھ کی بھاوا بانی وچ شبد بینتی بھی آئے ارداسے بھی آئے بےنتی بھی آئے پر جدو آپ صاحب کے چرنا بھی جھکنے تے کہنے ارداس کریے انہوں نے کہا کہن لگے ارداس شبد پہلا ارتھ کردے نے اے فارسی دا ہے کہن لگے اے شبد اصل وچ ارض داشت اے او دا سنکھیپیا ہویا روپ ہے ارداس پھر بھائی کان سنگھ نابا یہ سندھی شید کرتے ہیں کہ پورا شبد فارسی دا ہے ارض داشت کہن لگے جدو یہ سندھی شید کریے تے شبد بن گے ارض داشت ارض دا ارتھ ہے بینتی تے داس دا ارتھ وہ کرتے ہیں رکھنا جا پیش کرنا جنوں تن گرو نانک صاحب نے ایک شبد ورتیا تلنگ راگ وچ تے ارمبھ وچ ہی کہندے یک ارض گپتم پیش تو در گوش کن کرتار کہندے کہ میرے نرنکار کرتار میں تیرے چرنوں وچ ایک بینتی کرنا آیا تے کن دو دے کے اپنے گوش نو دے کے میری ارداس نو سنی یہ مطلب کہ تن گرو گرنتھ صاحب دے چرنوں وچ آئے سکھا تیری ارداس مالک سندا پے وہ کہہ رہے نے ارض دا ارتھ بینتی داس دا ارتھ پیش کرنا تے ارداس دا ارتھ ہو گیا اپنے اندر دی ویدنا اپنے اندر دی تڑپ اپنے اندر دی بے بلتا اپنے گرو دے چرنوں وچ رکھ دے وہ کہندے نے اے فارسی دا شبد ہے تے دوسرے کچھ ودوانا نے یہ ارتھ کیتے نے کہ یہ سنسکرت دے دو اکھراں دا سمیل دو شبداں دا کہن لگے اردنگ آس یہ ارتھ وہ کرتے ہیں کہ منگن دی ایک کریا منگن دا ایک طریقہ منگن دی جگت پاویں سنسکرت دا کوئی شبد منے تے پاویں کوئی فارسی دا منے پر سکھ دے واسطے ارداس دا بھاو ہے اپنے اندر دی جڑی ویدنا ہے اپنے اندر دی تڑپ نو گرو دے سامنے رکھ دینا دھیان دیا جے اصل وچ تن گرو نانک صاحب جی نے ایک بچن کہا ہے تے مینوں پتا ہے وہ عرض ایک واری میں کر کے گیا پر اج یہ سبجیکٹ آرمبھ ہویا ہے ارداس دا صاحب گرو نانک دیو جی کہندے نے کہ جیڑی ارداس منکھ نے جنم تو پہلا کیتی ہے جنم تو بعد کوئی ٹاواں ٹاواں منک ہے جڑا اوہ جی ارداس کر لیندا ہے کر سکدے نہیں تے سیانے کہندے نے ارداس دا جنم حقیقت اے وے منک دے جنم تو پہلا ہو چکا ہے جیسے کہیے بھی منک دے جنم تو پہلا کیویں تے دھن گرو گرنتھ صاحب نے ایک بچن کہن لگے اس ارداس وچ ایدی مانگ کچھ ہور طریقے دی سی جیڑی جنم تو پہلا ارداس اسی کرنے ہاں کوئی منک ایسا نہیں دنیا دا ایتھے کیول سکھ لئی شبد نہیں کوئی وی منک ایسا نہیں چاہے ہندو اے چاہے مسلمان اے پارسی اے عیسائی اے مسائی اے یہودی اے کوئی بھی کسے فرقے نال سبندت اے تن گرو نانک صاحب کہندے نے کوئی وی منک ایسا نہیں جنوں دیر ملی ہوئے تے اونے جنم تو پہلا ارداس نہ کیتی ہو صاحب کہندے نے کر کے سارے آئے نے اوتھے ایدی ارداس دی منگ کچھ ہور سی اینو کھان واسطے منگ نہیں سی اینو تن ٹکن واسطے بستر دی لوڑ نہیں سی اس منکھ نو اس جیو نو کوئی اپنے شریر دے سواد لئی کچھ نہیں سی چاہیدا تن گرو نانک صاحب کہندے نے او ارداس منکھ نے ماتا دے ادھر وچ کیتی جیو روپ سی اے گرو گرنتھ صاحب جی دے امرت بچن نے حضور کہندے نے جیو روپ سی پتہ نہیں اے دے نال اے دے ورگے کنے کو جیو آئے نے پر کیول ایک جیو ایسا سی جنوں رب نے منکھ دا چولا دے دتا کنے کو جیو آئے وہ ختم ہو گئے تے کئی بار یہ بچن پڑھنا جدو گرو گرنتھ صاحب جی دا کہ کئی جنم گرب ہی رکھ تے سمجھنا پینی اے دا ارتھ کی صاحب کہندے نے تیرے ورگے سیل تیرے ورگے جیو پتا نہیں کتنے کو پیدا ہوئے پر ایک تو پاگا والے جنوں چولا مل گیا باقی چولا ملن تو بڑے بڑس گئے تن گرو گرنتھ صاحب کہندے نے کہ جدو منک ماتا دے ادھر وچ گرو گرنتھ صاحب دی بانی وچ مطابق پاواں جیو شروع تو ہی جان والا ہے حضور کہندے نے اے دے شریر دی بنتن باندیاں جو مالک دے گھر دا ڈھانچا ہے چھ مہینے وچ منک دے شریر دی پوری بنتر بن گئی اس مالک نے کرپا کر کے تن بنایا پر کہندے نے ویکھ اوتھے تیرے کول شبد کوئی نہیں تیرے کول کیول ایک ارداس سی جس ارداس دی برکت نال ماتا دے ادھر دے تتے شیک وچوں مالک نے اس اگ وچوں تیری اس چمڑی نو تیرے ماس دے لوتڑے نو بچایا صاحب کہندے نے او ارداس کدی جنم تو بعد کرن دی جاچ آ جاندی تے ایک ارداس وچ ہی تیرا پار اتارا ہو جاتا صاحب نے امرت بچن کہنے ارداس دی گل کردے ہیں کہن لگے پہلا پہرے رہن کے بن جا رہا مترا حکم پیا گرباس تیری زندگی دا پہلا پہر شروع ہویا مالک دے حکم وچ گرباس اندر تیرا ٹکانے پہلے پہرے رہن کے بن جا رہا مترا حکم پیا گرباس کہن لگے ارد تپ انتر کرے بن جا رہا مترا خسم سیتی ارداس کہندے ادو مالک دے چرناں وچ تو ارداس کرنا ہے پر ایتھے رکنا پے گا او ارداس دے شبد کیڑے سن اس ارداس دے اکھر کیڑے سن او کیڑی بے بلتا سی تن گرو گرنتھ صاحب کہندے نے اوتھے اکھر کوئی نہیں کیول ایک اندر دی لب سی جیڑی لب ہی ارداس بن گئی اونوں سمرن کہہ لے اونوں ارداس کہہ لے اونوں لب کہہ لے اس لب نے اس ارداس نے اس اگ وچوں بچایا پر کہن لگے کھید اس چیز دا کہ وچوں گربہ نکل آیا ارداس بھول گئی خسم وسار دنی چتلایا حضور کہندے نے تیری ارداس دی ارمبتا پہلا پہرے رہن کہ بن جا رہا مترا حکم پیا گرباس ارد تپ انتر کرے بن جا رہا مترا خسم شیتی ارداس وکھانے ارد دھیان لب لاگا نہ مرجاد آیا کل پیتر بوڑ جاسی نانگا صاحب کہندے نے اس ارداس دے شبد نے تینوں بچایا تن گرو گرنتھ صاحب جی نے کئی بری وہ ارداس دا چلکارا دتا ہے منکھ نوں حضور گرو ارجن صاحب دا بچن کدی پڑھے ہو صاحب نے چلکارا دتا ہے بانی وچ کہن لگے مات گرب میں آپن سمرن دے اونوں ارداس شبد کہہ لو چاہے سمرن کہو کہن لگے مات گرب میں آپن سمرن دے تیں تمرا کھنہارے ਸ਼ਬਦ ਭਾਵੇਂ ਅਸੀਂ ਕਹੇ ਕਿ ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਨਾ, ਕਹਿੰਦੇ ਨੇ ਲਫ਼ਜ਼ ਤਾਂ ਦੁਹਰਾਉਂਦਾ ਰਹੇ ਪਰ ਅਰਦਾਸ ਤਾਂ ਤੈਨੂੰ ਉਦੋਂ ਨਹੀਂ ਵਿਸਰ ਗਈ ਸੀ ਜਿੱਦਣ ਰੱਬ ਦੀ ਦਿੱਤੀ ਹੋਈ ਦਾਤ ਨੂੰ ਤਾਂ ਪਹਾੜ ਸਮਝ ਲਿਆ ਤੇ ਜਿਸ ਦਾਤੇ ਦੀ ਕਿਰਪਾ ਨਾਲ ਤੂੰ ਬਚੇ ਉਹਨੂੰ ਇੱਕ ਤਿਣਕਾ ਸਮਝਿਆ, ਤੈਨੂੰ ਉਦੋਂ ਹੀ ਅਰਦਾਸ ਭੁੱਲ ਗਈ ਸੀ। ਸ਼ਬਦ ਵਰਤੇ ਪਰ ਅੰਦਰ ਦੀ ਅਰਦਾਸ ਨਹੀਂ। ਕਹਿਣ ਲੱਗੇ ਕੀਤੇ ਕੋ ਮੇਰਾ ਸਮਾਨੇ ਕਰਨਹਾਰ ਤ੍ਰਿਣ ਜਾਣੇ, ਤੂੰ ਦਾਤਾ ਮੰਗਲ ਕੋ ਸਗਲੀ ਦਾਨ ਦੇ ਪ੍ਰਭਾਨੇ। ਖੇ ਮੇਰੇ ਮਾਲਕ ਉਦਨ ਭੁੱਲ ਗਏ ਜਿੱਦਣ ਦਾਤਾਰ ਨੂੰ ਭੁੱਲ ਕੇ ਕੇਵਲ ਦਾਤ ਨਾਲ ਨੇ ਪਾ ਲਿਆ। ਤਵੱਜੋ ਦਿਆ ਜੇ ਡਾਕਟਰ ਜਸਵੰਤ ਸਿੰਘ ਨੇ ਕੀ ਉਹਨਾਂ ਦੀ ਲਿਖੀ ਹੋਈ ਅਰਦਾਸ ਦੀ ਵਿਆਖਿਆ ਬੜੇ ਜੀਵ ਲੋਕਾਂ ਨੇ ਸਿੱਖਾਂ ਨੇ ਪ੍ਰਵਾਨ ਕੀਤੀ, ਯਤਨ ਕੀਤਾ ਕੁਝ ਉਹਨੂੰ ਆਧਾਰ ਬਣਾਏ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪ੍ਰਵਾਨਾ ਕੋਲੇ ਕਿਤਾਬ ਲਿਖੀ ਸੀ ਮੈਂ ਤੁਧ ਆਗੇ ਅਰਦਾਸ, 90 ਵਿੱਚ ਇੱਕ ਅਰਦਾਸ ਲਿਖੀ ਸੀ ਗਿਆਨੀ ਹਰਬੰਸ ਸਿੰਘ ਹੋਰਾਂ ਨੇ। ਉਸ ਤੋਂ ਇਲਾਵਾ ਕੁਝ ਹੋਰ ਸੱਜਣਾ ਵੀ ਨੇ ਅਰਦਾਸ ਸੰਬੰਧੀ ਲਿਖੇ। ਡਾਕਟਰ ਨੇਕੀ ਹੋਰਾਂ ਨੇ ਅਰਦਾਸ ਦੇ ਆਰੰਭ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਜਦੋਂ ਅਰਦਾਸ ਦਾ ਕੋਈ ਵਿਸ਼ਲੇਸ਼ਣ ਕਰਦਾ ਤੇ ਉਹ ਕਹਿੰਦੇ ਨੇ ਇੱਕ ਹਿੰਦੂ ਵਿਦਵਾਨ ਸੱਜਣ ਜਿਸ ਦਾ ਨਾਮ ਸੀ ਡਾਕਟਰ ਨਵਰਤਨ ਕਪੂਰ, ਉਹਨਾਂ ਨੇ ਅਰਦਾਸ ਦੇ ਅਰਥ ਬੜੇ ਸੋਹਣੇ ਕੀਤੇ। ਉਹ ਕਹਿੰਦੇ ਨੇ ਜਦੋਂ ਆਪਾਂ ਅਰਦਾਸ ਸ਼ਬਦ ਵਰਤਨੇ ਆ ਇਹ ਚਾਰ ਅੱਖਰਾਂ ਦਾ ਸੁਮੇਲ ਹੈ, ਐੜਾ ਰਾਰਾ ਦੱਦਾ ਤੇ ਸੱਸਾ। ਕਹਿੰਦੇ ਉਹ ਇੱਕ ਇੱਕ ਅੱਖਰ ਜਿਹੜਾ ਹਕੀਕਤ ਏਵੇ ਕਿ ਅਰਦਾਸ ਦਾ ਇੱਕ ਇੱਕ ਲਫ਼ਜ਼ ਜਿਹੜਾ ਉਹ ਮਾਨੋ ਉਹ ਮੇਰੇ ਮਾਲਕ ਕਰਤੇ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਪਿਆ ਕਰਦਾ। ਕਹਿੰਦੇ ਨੇ ਜਦੋਂ ਆਪਾਂ ਅਰਦਾਸ ਵਿੱਚ ਪਹਿਲਾ ਅੱਖਰ ਪੜ੍ਹਨੇ ਆ ਐੜਾ, ਇਹਦਾ ਮਤਲਬ ਇਹ ਵੇ ਕਿ ਸ਼ਬਦਾਂ ਦੀ ਹੇਰਾ ਫੇਰੀ ਨਾ ਕਰੀ, ਅਰਦਾਸ ਕਰਨ ਲੱਗਿਆਂ ਛਲ ਵੱਲ ਨਾ ਕਰੀ, ਚੇਤੇ ਰੱਖੀ ਜਿਹਦੇ ਚਰਨਾਂ ਵਿੱਚ ਤੂੰ ਬੋਲ ਕੇ ਅਰਦਾਸ ਕਰਨਾ ਹੈ ਉਹ ਤੇਰੇ ਅੰਦਰ ਦੇ ਫੁਰਨਿਆਂ ਨੂੰ ਤੇਰੇ ਘਰ ਤੋਂ ਹੀ ਜਾਣਦਾ ਪਿਆ, ਤੂੰ ਆਪਣੇ ਮਨ ਦੇ ਭਾਂਡੇ ਵਿੱਚ ਕਿਹੋ ਜਿਹੇ ਫੁਰਨੇ ਲੈ ਕੇ ਆਇਆ। ਐੜੇ ਦਾ ਅਰਥ ਹੈ ਉਹ ਅੰਤਰਜਾਮੀ ਹੈ, ਤੇਰੇ ਅੰਦਰ ਨੂੰ ਜਾਣਦਾ। ਸਾਹਿਬ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਸੁਣ ਸਵਾਮੀ ਅਰਦਾਸ ਪ੍ਰਭ ਤੁਮ ਅੰਤਰਜਾਮੀ। ਖੇ ਮੇਰੇ ਮਾਲਕ ਤੂੰ ਅੰਦਰ ਦੀ ਜਾਣਨੇ, ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਕਿ ਜਿਤਨਾ ਮਰਜ਼ੀ ਤੂੰ ਯਤਨ ਕਰੇ ਪਾਪਾਂ ਦੇ ਪਰਦੇ ਪਾਉਣ ਦਾ, ਪਰ ਅਰਦਾਸ ਕਰਨ ਵਾਲਿਆ ਪਹਿਲਾ ਐੜਾ ਅੱਖਰ ਹੀ ਕਹਿ ਰਿਹਾ ਹੈ ਕਿ ਉਹ ਤੇਰੇ ਅੰਦਰ ਨੂੰ ਜਾਣਦਾ ਪਿਆ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਬੜੇ ਸ਼ਬਦ ਵਰਤੇ ਨੇ, ਕਹਿਣ ਲੱਗੇ ਹੱਟ ਪੱਟਣ ਬਿਜ ਮੰਦਰ ਭੰਨੇ ਕਿ ਉਹ ਅੰਦਰ ਨੂੰ ਜਾਣਦਾ ਨਹੀਂ, ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛਪਾਵੇ। ਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਬਚਨ ਵਰਤੇ ਨੇ, ਦੇ ਕਵਾੜ ਅਣਖ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ, ਉਹ ਤੇਰੇ ਅੰਦਰ ਦੇ ਫੁਰਨਿਆਂ ਨੂੰ ਜਾਣਦਾ। ਐੜੇ ਦਾ ਅਰਥ ਉਹ ਅੰਤਰਜਾਮੀ ਹੈ, ਜਦੋਂ ਤੂੰ ਰਾਰਾ ਸ਼ਬਦ ਨਾਲ ਪੜਨੇ ਐੜੇ ਤੋਂ ਬਾਅਦ ਰਾਰਾ ਆਉਂਦਾ, ਇਹਦਾ ਭਾਵ ਇਹ ਵੇ ਕਿ ਜੇ ਉਹ ਅੰਤਰਜਾਮੀ ਏ ਤੇ ਚੇਤੇ ਰੱਖੀ ਉਹ ਕੇਵਲ ਸੁਣ ਕੇ ਅਣਸੁਣੀ ਨਹੀਂ ਕਰਦਾ, ਤੂੰ ਅਰਦਾਸ ਕਰਨਾ ਪਿਆ। ਰਾਰਾ ਕਹਿ ਰਿਹਾ ਉਹ ਰਖਵਾਲਾ ਵੀ ਏ ਜਿਹਦੇ ਚਰਨਾਂ ਵਿੱਚ ਬੇਨਤੀ ਕੀਤੀ, ਤੂੰ ਕਿਤੇ ਜਾਈ ਉਹ ਕਿਰਪਾ ਕਰਕੇ ਤੇਰੀ ਰੱਖਿਆ ਵੀ ਕਰੇਗਾ। ਸਾਹਿਬ ਨੇ ਬਾਣੀ ਵਿੱਚ ਬਚਨ ਵੀ ਕਹਿਣ ਲੱਗੇ ਮੇਰੇ ਮਾਲਕ ਜੀ ਤੂੰ ਹੀ ਮੇਰੀ ਹਰ ਇੱਕ ਥਾਂ ਤੇ ਰੱਖਿਆ ਪਿਆ ਕਰਨੇ, ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ, ਤੂੰ ਮੇਰੀ ਰੱਖਿਆ ਕਰਨ ਵਾਲੇ। ਤਾਂ ਹੀ ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਰਾਖਾ ਏਕ ਹਮਾਰਾ ਸਵਾਮੀ, ਤੇ ਅਗਲਾ ਜਿਹੜਾ ਬਚਨ ਹੈ ਉਹ ਕਹਿਣ ਲੱਗੇ ਸਗਲ ਘਟਾ ਕਾ ਅੰਤਰ ਜਾਣੇ, ਉਹ ਰਾਖਾ ਵੀ ਹੈ ਉਹ ਅੰਦਰ ਨੂੰ ਜਾਣਦਾ ਵੀ ਪਿਆ। ਐੜਾ ਅੱਖਰ ਕਹਿ ਰਿਹਾ ਉਹ ਅੰਤਰਜਾਮੀ ਹੈ, ਰਾਰਾ ਸ਼ਬਦ ਕਹਿ ਰਿਹਾ ਉਹ ਤੇਰਾ ਰਖਵਾਲਾ ਹੈ, ਤੇ ਜਦੋਂ ਤੂੰ ਦੱਦਾ ਸ਼ਬਦ ਵਰਤਣਾ ਪਿਆ ਇਹਦਾ ਭਾਵ ਇਹ ਵੇ ਹੈ ਮਨੁੱਖ ਜੇ ਤੂੰ ਇਹਦੇ ਚਰਨਾਂ ਵਿੱਚ ਆ ਗਏ ਕੇਵਲ ਰੱਖਿਆ ਨਹੀਂ ਕਰਦਾ ਉਹ ਮਨੁੱਖ ਨੂੰ ਦਾਤਾਂ ਦੇਣ ਵਾਲਾ ਦਾਤਾਰ ਵੀ ਏ, ਜੇ ਕਿਤੇ ਵੀ ਝੋਲੀ ਵਿੱਚ ਖੈਰ ਨਹੀਂ ਪਈ ਤੂੰ ਅਰਦਾਸ ਕਰੀ। ਦੱਦਾ ਅੱਖਰ ਕਹਿੰਦਾ ਪਿਆ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਦੱਦਾ ਅੱਖਰ ਕਹਿ ਰਿਹਾ ਕਿ ਮੇਰੇ ਮਾਲਕ ਜੀ ਤੇਰੀਆਂ ਰਹਿਮਤਾਂ ਨਾਲ
میں چولی بھریے کہن لگے او داتار بھی تے اخیر تے ارداس دا شبد ہے سسا کہن لگے سسے دا ارتھ سہارا جڑا انتر جامی ہے جڑا رکھیا کرن والا ہے جڑا داتا دین والا ہے تے صاحب کہن لگے او دے ورگا سہارا بھی کسے نے نہیں دینا تن گرو گرنتھ صاحب جی دی بانی پڑھیے بڑی بری بچن حضور دا واچیا ہے کہندے نے ڈگے نو لتاڑن والے سماج وچ بڑے نے منک جیون تو گر جائے تے او دے تو نفرت کرن والے بڑے نے تے کئی وری سوچنا میرے مالکا تیرے ورگا سہارا دین والا دنیا وچ کوئی نہیں ارداس بھی سسا کہہ رہا ہے جدا کوئی بھی نہیں اونوں سہارا مالک دیندا ہے کدی اسی گرو گرنتھ صاحب دی بانی وچوں جدو گنکا شبد پڑھنے ہاساں حالاں کہ گنکا جڑا اے ایک عورت دا نام نہیں ایک گرمکھ ودوان نے ارتھ کیتے نے گن کا یہ ارتھ وہ کرد ہے جہدے انگنت پتی نے شبدوں نے ویش بھی ورتے ہوں تکو ان سہارا کسی نے دتا بھائی گرداس کہندے نے کیول ایک میرے واہگرو کا نام ایسا ہے کہ جدا جیون بھی گرک گرک جائے کدی ایک گھڑی وہ جڑ جائے تو وہ نام ہی سہارا بن جائے ارداس کا سسا اکھر کہہ رہا ہے وہ سہارا ہے تاہی بھائی گرداس نے ایک شبد ورتیا سی کہ گنکا پاپن ہوئے کہ پاپا دا گلہار پروتا ماں پورخ اچان چک گنکا واڑے آئے کھلوتا ہن تک سنسار نے کسے سہارا نہ دتا کیول چم دے گا کہے درمت دیکھ دیال ہوئے ہتھوں اس نو دتوس توتا رام نام اپدیش کر کھیل گیا دے ورگس اوتا کہ لگے لب لگی تس توتیوں نت پڑھائے کرے اسوتا پھر ہویا کی کہ پت تو ادھارن رام نام درمت پاپ کلیور توتا کہنے ایک نام ایسا ہے جنہیں انہیں گرک چکے جیون نو بھی سہارا دے دیتا اے دا پاپ ہو گیا کہ وہ انتر جامی ہے تیری رکھیا کرن والا ہے تینو داتا دین والا ہے تے چیتے رکھی تیرا وہ سہارا بن جاندا ہے جدو اسی ارداس کرنی سیانے گرمکھاں نے تین شبد ورتے نے اکھر پاوے انہاں وکھ وکھ کیتے نے پر بھاو اکوئی کہندے نے ارداس کر لگیاں منک کل تین گن میرے مالک دے دتے ہونے چاہیے پوچھا کیڑے کہندے نے پہلی گل ارداس کرن والے دے اندر نمرتا ہووے آکڑ نال نہیں ایک پاسے ارداس کرے تے دوجے پاسے ہنکاری بن جائے سوال ہی نہیں پیدا ہوندا پہلی گل ارداس والے کول نمرتا ہووے دوجی جنہیں ارداس کرنی ہے او دے کل صدق بھی ہووے تے تیجا بچن کہندے نے جے تیرے کل صدق ہے جے تیرے کل نمرتا ہے ارداس کرن والے آپا سمرپن کرن دی بھی تینوں جا چاہتی ہو جے تین گن منو کل ہیں ایک آپا سمرپت دوسرا صدق تے تیجا شبد ورتیا نمرتا تے یتن کیتا ہے کہ اج کیول انہاں تین شبداں دے آدھار تے آپ نال سانجھ پاواں گرو گرنتھ صاحب دی بانی وچوں پہلی گل اے کہ ارداس کرن والے دے وچ نمرتا چاہی دی تن گرو گرنتھ صاحب نے ایک بچن کہے کہندے جدو کوئی چکے ہوئے کردے نال ارداس کردا ہے نا تے ادو مالک اس ڈگے ہوئے نو چک بھی لیندا ہے تے جے کوئی آکڑ کے آئے شبد ارداس دے ورتے پر اندر ہنکار ہوئے تے صاحب گرو گرنتھ صاحب نے ایک بچن کہے اونچا چڑھے سو پاوے پیالہ چکی کہندے جے تو اچا کھلوے گا تے اچے پن نے تینوں پتال بھی سڑ دے نہیں پر تن پڑے تس لگا نہ کالا جنوں نمرتا بھی چکن دی جاچ آ جائے سجنا میرا مالک انہوں تتی واہ نہیں لگن دیندا ارداس وچ پہلا شبد نمرتا کبیر صاحب نے بڑی سونی ادھارن دتی ہے ایک نمرتا دی سیانے لوگ کئی ارتھ بڑے پیارے کردے نے وہ کہندے نے نمرتا والا ہی ارداس وچوں پھل لیندا ہے انہاں نے ادھارن دتی کہن لگے ریت پئی ہے تے ریت وچ سٹ کے کسے نے کھنڈ دے دانے ریت وچ ملا دیتے نے ایک مک ہو گئے کہندے نے ایک ہاتھی بھی چاہندا ہے کہ میں اس ریت دے دانیاں نو چن کے کھاواں اچھا دونوں دی ایک کیڑی دی اندر دی بر کہ کتے کھنڈ دا دانا میرے منہ لگ جائے. کہن لگے جتنا مرضی یتن کر لی خاکی بن کے آویں گا کوئی بھی مٹھاس نہیں ملنی. کیڑی بن کے کتے ارداس کرن دی جا سکھیں جتن نمرت آ گئی اتنی ارداس دا رس تینوں آ جان. صاحب نے امرت بچن کہ پہلی گل نمرتا حضور کرپا کر دے نے. کہن لگے ہر ہے کھانڈ ریت میں بکھری ہاتھی چنی نہ جائے کہ کبیر گر پلی بجائی. گرو نے ایک گل سمجھا دتی جے پرمیشور دے در تے چکنے کیتی ہوئے کہ کھائے کیڑی بن کے آوے گا تے ارداس دا رس آ جائے گا. تائیں گرو ارجن صاحب نے بچن کیا کہن لگے گرو کے سکھا دیکھ جے ارداس کرنی ہے تے نمرتا رکھی سب تو پہلا. حضور دے امرت بچنا وچ آپاں پڑھنے ہیں نا تن گرو ارجن صاحب جی بھی کرپا کر دے. کہن لگے پیارے جیوں جیوں تو آپس کو جو جانے نیچا سو گلیاں سب تے اونچا. تن گرو نانک صاحب جدن مالک دے در تو ساڈے لئی رحمتاں لے کے آئے نے بنتی کیتی سی اکال پورخ میرے سکھ نو جے دنیا دی دولت دینی ہے جے سکھ نو تو نام دی داد دین لگے تے کرپا کری اے ہزار وستو اے ٹیکتی کیول نمرتا والے بھانڈے وچ تو کرپا کر کے مینو غریبی دی داد وی دے دے. پہلی گل نمرتا ات ضروری ارداس لئی. سہ بھائی گرداس ہوراں نے جو بچن کہندے نے بابا پہلدا سچ کھنڈ تے دیکھو اخیر تے شبد کی ورتے ہے نو ند نام غریبی پائی. نام جے لیاں دے نال نمرتا دی دیا دات لیاں دی. ستگرو جدو شیخ برہم نو مل دے نے جڑے بابا فرید صاحب دی گدی تے نے انہیں ایک سوال کیتا ہے کہندا ہے کہ گرو نانک صاحب جی نو کہ فقیر بابا رب دی درگاہ وچ اچھی پدوی کیویں ملے سائیں دی درگاہ وچ کیویں مان ملے. تے گرو نانک صاحب ایکو شبد وردے نے کہندے نے شیخ کدی فہارے دا پانی تو تکیا ہے؟ کہندا ہے مہاراج ہاں. کہن لگے پتہ ہے اے اچا کیوں جاندا ہے؟ ایتھے صرف ایک بھاو لینا ہے کہ اچھی پدوی کیویں ملے. کہن لگے تینوں پتہ ہے کہ فہارے دا پانی اچا جا کے نیواں ڈگدا ہے؟ کہن لگے مالک جی اس کر کے کہ پہلا نیواں ہے. کہن لگے جنہ کوئی نیواں جائے گا میرا مالک اونی اونوں اچھی پدوی دے گا. ارداس وچ پہلا شبد چیتے رکھی تیرے کول نمرتا ہووے. نمرتا تو بنا ارداس پھلی پوت نہیں ہوندی. دوسرا بچن جے ارداس کرن تریے تے صدق رکھی. کئیاں گرمکھاں نے اس اکھر نو وشواس کیا ہے کئیاں نے شبد صدق ورتے ہیں. تے صدق کی ہو جا چاہیے ہے. شری مان بھائی گرداس جی ہوراں نے تین ادھارنا دتیاں سن صدق لئی. اے نہیں بھی اج ارداس کیتی ہے جے پوری نہیں ہوئی پہلی گل کردیا ہوئی ڈکو ڈولے کھائی جانا. گیانی ہربنس سنگھ ہوراں نے ایک شبد کیا ہے. رگبیر سنگھ بیر ہوراں نے ایک ارداس شکتی کتاب لکھی سی بہت سما پہلا. کہندے نے کسے علاقے وچ کال پی گیا میہ نہیں تے چار چپیرے ہاہاکار مچ گئی. تے کسے دانے نے کیا بھی پنڈ دے چودھری نو کہ سارے لوگ اکٹھے ہوو تے اس رب دے چرناں وچ ایک بینتی کرو کہ میہ پی جائے. دن مقرر کیتا گیا پنڈ دے لوگ ترے. پنڈ تو باہر جا کے جیڑی تھاں مقرر کیتی سی جدو اوتے ارداس نہیں پہنچے تے سامنے ایک فقیر لنگیا. انہیں تکیا جدو چودھری ارداس کر لی کھلوتا تے وہ فقیر پوچھدا ہے تسی سارا پنڈ اکٹھا ہو کے کی کرن آئے ہو؟ تے اگو اتر دیتا کہ میہ واسطے ارداس کرن. تے فقیر کھڑ کھڑا کے ہس پیا کہن لگا جھوٹ بول دیو تسی ارداس کرنی آئے. کہندا بھی کیوں دیکھ سارا پنڈ اکٹھے ہوئے ہیں. کہن لگے ارداس میہ لی کرن آئے ہو تے شتریاں کتھے جے؟ انہاں کیا کہن لگے میہ کوئی پی جانا ہے؟ وہ کہندا پھر یہ ارداس بھی نہیں سنی جانی جے پہلے ہی من ڈکو ڈولے کھاندا پیا بھی جے کی پتہ میہ پینا کہ نہیں. کہندا جے صدق ہوندا تے گھرو شتریاں لے کے آندے ساڈی پکار سنی گی تے میہ ضرور پے گا. سر سچے پادشاہ کہندے نے صدق رکھی. تے بھائی گرداس نے کیا کہن لگے تین گلاں ارداس بھی چیتے رکھی. جدو ارداس کرنا ہے پہلی گل پخاری والا صدق تیرے کول ہوے. ਦੂਜੀ ਗੱਲ ਘਰ ਵਿੱਚ ਬੱਜੇ ਹੋਏ ਕੁੱਤੇ ਵਰਗਾ ਸਿਦਕ ਹੋਵੇ, ਜੇ ਸਾਈਂ ਦੇ ਚਰਨਾਂ ਵਿੱਚ ਅਰਦਾਸ ਕਰਨਾ ਹੈ ਤੇ ਗੁਰਮੁਖਾਂ ਪੈਰਾਂ ਵਿੱਚ ਪਾਈ ਹੋਈ ਜੁੱਤੀ ਵਰਗਾ ਸਿਦਕ ਹੋਵੇ। ਪੁੱਛਿਆ ਮਹਾਰਾਜ ਇਹਦਾ ਅਰਦਾਸ ਨਾਲ ਕੀ ਸੰਬੰਧ? ਭਾਈ ਗੁਰਦਾਸ ਕਹਿੰਦੇ ਨੇ ਭਿਖਾਰੀ ਦਾ ਸਿਦਕ ਕਦੀ ਤੱਕੇ, ਉਹ ਰੋਜ਼ ਸੂਰਜ ਚੜ੍ਹਦਾ ਤੇ ਗਲ ਵਿੱਚ ਝੋਲੀ ਪਾ ਕੇ ਪਿੰਡਾਂ ਵਿੱਚ ਮੰਗਣ ਤੁਰਦਾ, ਪਤਾ ਨਹੀਂ ਕਿੰਨੀਆਂ ਕੁ ਕਬੋਲ, ਕਿੰਨੀਆਂ ਕੁ ਗਾਲਾਂ, ਕਿੰਨੇ ਕੁ ਅਪ ਸ਼ਬਦ ਉਹਨੂੰ ਸੁਣਨੇ ਪੈਂਦੇ ਨੇ, ਪਰ ਕਦੀ ਭਿਖਾਰੀ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਝੋਲੀ ਲਾ ਦੇਣੀ ਹੈ, ਮੈਂ ਮੰਗਣ ਨਹੀਂ ਜਾਣਾ, ਮੈਂ ਭਿਖਾਰੀ ਨਹੀਂ ਬਣਨਾ। ਕਹਿਣ ਲੱਗੇ ਭਾਈ ਗੁਰਦਾਸ ਕਿ ਜੇ ਮੰਗਣ ਤੁਰੇ ਤੇ ਭਿਖਾਰੀ ਤੋਂ ਸਿੱਖ ਜੋ ਮਰਜ਼ੀ ਸੰਸਾਰ ਕਹੇ, ਪਰ ਉਹ ਸਿਦਕ ਵਾਲੇ ਨੇ ਬੂਹੇ ਅੱਗੇ ਜਾ ਕੇ ਸੱਦ ਜ਼ਰੂਰ ਦੇਣੀ। ਕਹਿੰਦੇ ਨੇ ਘਰ ਵਿੱਚ ਕੁੱਤਾ ਰੱਖੇ, ਉਹਦਾ ਸਿਦਕ ਤੱਕੇ ਜਿਹੜਾ ਪਾਲਤੂ ਕੁੱਤਾ, ਭਾਵੇਂ ਉਹਨੂੰ ਕੋਈ ਠੋਕਰਾਂ ਮਾਰੇ, ਭਾਵੇਂ ਉਹਨੂੰ ਕੋਈ ਆਪਣੇ ਵੱਲੋਂ ਸ਼ਬਦ ਵੀ ਭੈੜੇ ਵਰਤੇ, ਉਹ ਠੋਕਰਾਂ ਖਾ ਕੇ ਵੀ ਤੇਰੇ ਬੂਹੇ ਦਾ ਦਰ ਤੇਰਾ ਘਰ ਨਹੀਂ ਛੱਡਦਾ ਪਿਆ। ਤੇ ਇੱਕ ਦਿਨ ਬੂਹਾ ਖੋਲ ਕੇ ਦਰ ਤੇ ਬੈਠੇ ਕੁੱਤੇ ਨੂੰ ਵੀ ਥਾਂ ਮਿਲ ਜਾਂਦੀ ਏ। ਜੇ ਸਿਦਕ ਦੀ ਜਾਤ ਸਿੱਖਣੀ ਆ ਤੇ ਅਰਦਾਸ ਕਰਨ ਲੱਗਿਆ ਕੂਕਰ ਤੋਂ ਸਿੱਖੀ। ਦੇਖੋ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਅੱਗੇ ਆਉਣਾ ਤੇ ਯਤਨ ਇਹ ਕੀਤਾ ਵੀ ਗੁਰੂ ਸਾਹਿਬਾਨਾਂ ਦਾ ਸੰਖੇਪ ਜਿਹਾ ਇਤਿਹਾਸ, ਦਸ ਪਾਤਸ਼ਾਹੀਆਂ ਦਾ ਕੁਦਰਤੀ ਤੌਰ ਤੇ ਅਰਦਾਸ ਵਿੱਚ ਆਉਣਾ, ਉਹ ਆਪ ਨਾਲ ਜ਼ਰੂਰ ਸਾਂਝਾ ਕਰਨਾ। ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਉਹਨਾਂ ਦੀ ਸਿਦਕ ਦੀ ਦਾਸਤਾਨ ਅੱਜ ਤੀਕਰ ਅਸੀਂ ਸੋਨੇ ਤੇ ਪੜ੍ਹ ਲਈ। ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਸੀ ਤੇ ਇਸ ਦਰਬਾਰ ਵਿੱਚ ਜਿੰਨੇ ਵੀ ਆਉਂਦੇ ਸਨ ਨਾਮ ਰਤੜੇ, ਤੇ ਡਾਕਟਰ ਵਾਹਿਗੁਰੂ ਮੋਹਸਨ ਫਾਨੀ ਨੇ ਇੱਕ ਸ਼ਬਦ ਕਿਹਾ ਦਬਸਤਾਨੇ ਮਜ਼ਹਬ ਵਿੱਚ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਹੋਇਆ। ਕਹਿੰਦਾ ਕਿ ਉਹ ਛੱਠਮ ਪੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਉਹ ਕਹਿੰਦਾ ਮੈਂ ਆਪਣੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਤੱਕਿਆ। ਕਈ ਵਾਰੀ ਸੰਗਤ ਵਿੱਚ ਖਲੋ ਕੇ ਕਹਿੰਦੇ ਸਨ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਅੰਦਰ ਦਾ ਸਿਦਕ ਨਿਭ ਜਾਏ। ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਤੇ ਮਾਈ ਆਈ ਏ, ਮੱਥਾ ਟੇਕ ਕੇ ਕੁਝ ਬਚਨ ਕਰਕੇ ਜਦੋਂ ਪਿਛਾਂ ਨੂੰ ਮੁੜੀਏ ਤੇ ਅੱਖਾਂ ਵਿੱਚ ਪਾਣੀ ਸੀ, ਰੋਂਦੀ ਬਾਹਰ ਨੂੰ ਤੁਰੀ ਜਾਂਦੀ ਏ, ਚੁੰਨੀ ਨਾਲ ਪੱਲੇ ਨਾਲ ਅੱਖਾਂ ਨੂੰ ਪੂੰਝਦੀ। ਤੇ ਬਾਬੇ ਬੁੱਢੇ ਨੇ ਇੱਕੋ ਗੱਲ ਪੁੱਛੀ ਸੀ ਭਾਈ ਗੁਰਦਾਸ ਨੇ ਮਾਈ ਕਿ ਕੀ ਕਾਰਨ ਇੱਥੇ ਤਾਂ ਲੋਕ ਹੱਸਦੇ ਜਾਂਦੇ ਨੇ ਝੋਲੀਆਂ ਭਰ ਕੇ, ਤੂੰ ਪਹਿਲੀ ਏ ਜਿਹੜੀ ਰੋਂਦੀ ਗਈ ਏ। ਕਹਿਣ ਲੱਗੀ ਲੋਕਾਂ ਦੱਸ ਪਾਈ ਸੀ ਕਿ ਇਹਦੇ ਦਰ ਤੇ ਤੂੰ ਖਾਲੀ ਨਹੀਂ ਜਾਂਦਾ, ਪੁੱਤਰ ਦੀ ਦਾਤ ਲੈਣ ਆਈ ਸਾਂ, ਅਰਦਾਸ ਕੀਤੀ ਤੇ ਗੁਰੂ ਨੇ ਕਿਹਾ ਤੇਰੇ ਭਾਗਾਂ ਵਿੱਚ ਹੈ ਹੀ ਨਹੀਂ। ਕਹਿਣ ਲੱਗੇ ਫਿਰ? ਕਹਿੰਦੀ ਫਿਰ ਕੀ, ਮੈਂ ਕੁਝ ਕਿਹਾ ਨਹੀਂ, ਮੈਂ ਤੁਰ ਪਈ ਆ। ਕਹਿੰਦੇ ਨੇ ਮਾਈ ਅਰਦਾਸ ਵਿੱਚ ਸਿਦਕ ਬਹੁਤ ਜ਼ਰੂਰੀ, ਜੇ ਮੰਗਿਆ ਸੀ ਤੇ ਉੱਥੇ ਅੜਖ ਲਾਉਂਦੀਓ ਕਿ ਲਿਖਣ ਵਾਲਾ ਤੇ ਦਾਤਾ ਤੂੰ ਹੀ ਏ, ਜੇ ਉੱਥੇ ਨਹੀਂ ਲਿਖਿਆ ਤੇ ਕਿਰਪਾ ਕਰਕੇ ਇੱਥੇ ਲਿਖ ਦੇ। ਹੁਣ ਦੇਖੋ ਇੱਕ ਗੁਰਮੁਖ ਦੀ ਸੰਗਤ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਸ਼ਾਮ ਨੂੰ ਬਾਹਰ ਨਿਕਲੇ ਤੇ ਸਿੱਖ ਵਿਦਵਾਨ ਕਹਿੰਦੇ ਨੇ ਉਸੇ ਮਾਈ ਨੇ ਘੋੜੇ ਦੀਆਂ ਪਕੜ ਕੇ ਲਗਾਵਾਂ ਸਿਦਕ ਇੰਨਾ ਕੁ ਵੱਜ ਗਿਆ ਸੀ। ਕਹਿਣ ਲੱਗੀ ਪੁੱਤਰ ਦੀ ਦਾਤ ਪੁੱਤਰ ਮਿਲਿਆ ਤੇਰੇ ਭਾਗਾਂ ਵਿੱਚ ਹੈ ਨਹੀਂ। ਕਹਿਣ ਲੱਗੀ ਸੋਹਣੀਏ ਦਾੜੀਏ ਚਿੱਟੀਏ ਪੱਗੇ ਅਰਜ ਕਰੇਨੀਆਂ ਗੁਰੂ ਹਰਗੋਬਿੰਦ ਅੱਗੇ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ, ਮੈਂ ਆ ਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਜਦੋਂ ਇੰਨੇ ਸਿਦਕ ਨਾਲ ਲਗਾਮ ਪਕੜੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਰਹਿਮਤ ਨਾਲ ਇੱਕ ਨਹੀਂ ਮਾਲਕ ਦੀ ਕਿਰਪਾ ਨਾਲ ਘਰ ਸੱਤ ਪੁੱਤਰਾਂ ਦਾ ਜਨਮ ਹੋਇਆ। ਕਿੰਨੇ ਪਿਆਰਿਆ, ਪਹਿਲੀ ਗੱਲ ਅਰਦਾਸ ਵਿੱਚ ਨਿਮਰਤਾ, ਦੂਸਰੀ ਗੱਲ ਸਿਦਕ। ਤੇ ਸਿਦਕ ਭਾਈ ਗੁਰਦਾਸ ਕਹਿੰਦੇ ਨੇ ਇੱਕ ਭਿਖਾਰੀ ਵਰਗਾ, ਇੱਕ ਕੂਕਰ ਵਰਗਾ ਤੇ ਪੈਰਾਂ ਵਿੱਚ ਪਾਈ ਵਰਗੀ ਜੁੱਤੀ ਵਰਗਾ। ਸਾਰਾ ਦਿਨ ਜੁੱਤੀ ਪੈਰਾਂ ਵਿੱਚ ਰੁਲਦੀ ਪਈ ਏ, ਜਦੋਂ ਘਰ ਆਉਂਦਾ ਜੁੱਤੀ ਬਾਹਰ ਲਾਉਂਦਾ, ਜੁੱਤੀ ਸਿਦਕ ਨਾਲ ਫਿਰ ਵੀ ਬੂਹੇ ਅੱਗੇ ਬੈਠੀ ਏ, ਉਹਨੂੰ ਆਸ ਏ ਜਦੋਂ ਮਾਲਕ ਨਿਕਲੇਗਾ ਘੱਟੋ ਘੱਟ ਤੇਰੇ ਚਰਨ ਮੇਰੇ ਵਿੱਚ ਤਾਂ ਸਪਰਸ਼ ਕਰਨਗੇ ਨਾ। ਕਿਸੇ ਨੇ ਅਰਦਾਸ ਕਰਨੀ ਆ ਤੇ ਸਿਦਕ ਇਹੋ ਜਿਹਾ ਰੱਖੀ। ਭਾਈ ਗੁਰਦਾਸ ਦੇ ਬਚਨ ਨੇ ਕਹਿਣ ਲੱਗੇ ਆਵਤ ਹੈ ਭੀਖ ਜਾ ਕੇ ਮੰਗਣ ਭਿਖਾਰੀ ਦੀਨ, ਦੇਖ ਤਾਂ ਅਧੀਨੈ ਨਿਰਾਸੋ ਨਾ ਬਿਡਾਰ ਹੈ, ਬੈਠ ਕੇ ਜਾ ਕੇ ਦੁਆਰ ਆਸਾ ਕੇ ਬਿਡਾਰ ਸਵਾਨ, ਅੰਤ ਕਰੁਣਾ ਕੇ ਤੋਰ ਟੂਕ ਤਾਂ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਪਰੀ, ਤਾਂ ਕਾਉ ਕਾਜ ਉੱਠ ਚਲਤ ਸੰਭਾਰ ਹੈ, ਛਾੜ ਹੰਕਾਰ ਸਿਦਕ ਰੱਖ, ਛਾੜ ਹੰਕਾਰ ਸ਼ਾਰ ਹੋਏ ਗੁਰ ਮਾਰਗ ਮੈਂ, ਕਬੂ ਕੈ ਦਇਆ ਕੈ ਦਇਆਲ ਪੱਗ ਧਾਰ ਹੈ, ਕਦੀ ਤਾਂ ਸਿਦਕ ਵਾਲਿਆ ਤੇਰੇ ਤੇ ਰਹਿਮਤ ਹੋਵੇਗੀ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹੋ ਸਿਦਕ ਦੀ ਮਿਸਾਲ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਆ ਰਿਹਾ, ਜਦੋਂ ਗੁਰੂ ਅਰਜਨ ਸਾਹਿਬ ਨੇ ਅਰਦਾਸ ਕੀਤੀ ਨਾ, ਮੇਰੇ ਸਾਈਂ ਦਾ ਸਿਦਕ ਤੱਕੋ, ਕੋਲ ਬੈਠਿਆਂ ਦੇ ਅੰਦਰ ਥਿੜ ਗਏ ਤੇ ਥਿੜਕੇ ਹੋਏ ਅੰਦਰ ਹੀ ਕਹਿੰਦੇ ਪਏ ਸਨ ਕਿ ਗੁਰੂ ਅਰਜਨ ਸਾਹਿਬ ਤੁਹਾਡੇ ਚਿਹਰੇ ਤੇ ਕੋਈ ਘਬਰਾਹਟ ਨਹੀਂ, ਤੁਸੀਂ ਉਸੇ ਤਰ੍ਹਾਂ ਰਹਿਮਤ ਮਾਲਕ ਦੀ ਨਾਲ ਨਿਵਾਜੇ ਪਏ ਹੋ। ਤੁਹਾਨੂੰ ਪਤਾ ਹੈ ਕਿ ਸੁਲੀ ਤਾਂ ਗੁਰੂਆਂ ਤੇ ਆ ਗਏ। ਦੇਖੋ ਸਿਦਕ ਦੀ ਮਿਸਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੁੱਕੋ, ਕਲਮ ਘੱਟੋ ਘੱਟ ਚਿੱਠੀ ਲਿਖ ਦਿਓ। ਸਾਹਿਬ ਨੇ ਕਿਹਾ ਨਹੀਂ। ਕਹਿਣ ਲੱਗੇ ਦੋ ਆਦਮੀ ਭੇਜ ਕੇ ਕੋਈ ਫੈਸਲਾ ਕਰੀਏ। ਕਹਿਣ ਲੱਗੇ ਨਹੀਂ। ਤੇ ਸਿੱਖ ਪੁੱਛਦੇ ਨੇ ਕੋਈ ਅਪਾ? ਕਹਿਣ ਲੱਗੇ ਮੇਰੇ ਕੋਲ ਕੇਵਲ ਅਰਦਾਸ ਏ, ਅਰਦਾਸ ਕਰਕੇ ਸਿਦਕ ਨਾਲ ਬਹਿ ਜਾਓ, ਮਾਲਕ ਭਾਗ ਜ਼ਰੂਰ ਲਾਏਗਾ। ਸਾਹਿਬ ਨੇ ਉੱਤੇ ਸਿਦਕ ਵਾਲੇ ਸ਼ਬਦ ਵਰਤੇ ਸਨ ਕਿ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਚ ਕਰੂੰ ਉਪਾਇਆ। ਕਹਿਣ ਲੱਗੇ ਮੈਂ ਸਭ ਕਿਚ ਛੋੜ ਪ੍ਰਭ ਤੂੰ ਤੇ ਆਇਆ। ਇੱਕ ਸਿਦਕ ਹੈ ਤੇ ਜੇ ਧਿਆਇਆ ਤੇ ਮਾਲਕ ਨੇ ਖੇਡ ਵੀ ਵਰਤਾ ਦਿੱਤੀ। ਦੂਸਰੀ ਮਿਸਾਲ ਸਿਦਕ ਦੀ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਦਿੱਤੀ। ਅਕਸਰ ਵਿਦਵਾਨ ਇਹਨੂੰ ਕੋਟ ਕਰਦੇ, ਉਹ ਕਹਿੰਦੇ ਨੇ ਕਿ ਸ਼ਿਕਾਰੀ ਘਰੋਂ ਸ਼ਿਕਾਰ ਕਰਨ ਤੁਰਿਆ ਤੇ ਮਾਲਕ ਦੇ ਦਰ ਤੇ ਵੇਦਨਾ ਹਰ ਇੱਕ ਦੀ ਸੁਣੀ ਜਾਂਦੀ। ਤੀਰ ਉਹਨੇ ਪੱਥੇ ਵਿੱਚ ਪਾਏ ਨੇ, ਕਮਾਨ ਮੋਢੇ ਤੇ ਰੱਖ ਲਈਏ ਤੇ ਨਾਲ ਹੱਥ ਤੇ ਬਾਜ ਰੱਖ ਕੇ ਤੁਰਿਆ ਤੇ ਸਾਹਮਣੇ ਰੁੱਖ ਤੇ ਬੈਠਾ ਹੋਇਆ ਇੱਕ ਕਬੂਤਰ ਨਜ਼ਰ ਆਏ। ਕਹਿੰਦੇ ਨੇ ਇੱਕ ਪੰਛੀ ਨਜ਼ਰ ਆਇਆ ਜਿਹਦਾ ਸ਼ਿਕਾਰ ਖੇਡਣੇ, ਇਹਦੇ ਤੀਰ ਦੇ ਨਿਸ਼ਾਨੇ ਨੂੰ ਦੇਖ ਕੇ ਉਹ ਪੰਛੀ ਰੁੱਖ ਤੋਂ ਉੱਡਿਆ ਤੇ ਇੱਕੋ ਦਮ ਸ਼ਿਕਾਰੀ ਨੇ ਆਪਣਾ ਬਾਜ ਛੱਡ ਦਿੱਤਾ। ਕਹਿਣ ਲੱਗਾ ਜੇ ਉੱਪਰ ਨੂੰ ਉੱਡੇਗਾ ਤੇ ਬਾਜ ਉਹਨੂੰ ਖਤਮ ਕਰੇਗਾ, ਜੇ ਧਰਤੀ ਵੱਲ ਆਏਗਾ ਤੇ ਮੈਂ ਤੀਰ ਨਾਲ ਬਿੰਨਾਂਗਾ। ਉਹ ਕਹਿੰਦੇ ਨੇ ਗੱਲਾਂ ਭਾਵੇਂ ਇੱਕ ਪੰਛੀ ਦੀ ਹੈ ਗੱਲ, ਪਰ ਇਹਦੇ ਵਿੱਚੋਂ ਸਿਦਕ ਦੀ ਮਿਸਾਲ ਤੱਕੋ। ਕਹਿੰਦੇ ਨੇ ਪੰਛੀ ਉੱਡਿਆ, ਉੱਤੇ ਬਾਜ ਹੈ, ਥੱਲੇ ਤੀਰ ਸੰਦ ਕੇ ਸ਼ਿਕਾਰੀ ਬੈਠਾ ਹੈ ਤੇ ਉਸ ਪੰਛੀ ਦੇ ਮਨ ਵਿੱਚੋਂ ਇੱਕੋ ਪੁਕਾਰ ਨਿਕਲੀ, ਹੇ ਮਾਲਕਾ, ਨਾ ਉੱਤੇ ਨਾ ਥੱਲੇ, ਤੇਰੇ ਤੋਂ ਬਿਨਾਂ ਮੇਰਾ ਦੁਨੀਆ ਤੇ ਕੋਈ ਖਾਈ। ਕਹਿੰਦੇ ਨੇ ਜਦੋਂ ਉਸ ਪੰਛੀ ਦੀ ਅਰਦਾਸ ਸੁਣੀ, ਸ਼ਿਕਾਰੀ ਨੇ ਤੀਰ ਸਾਹਮਣਾ ਕਰਕੇ ਜਦੋਂ ਪੰਛੀ ਵੱਲ ਚਲਾਇਆ ਤੇ ਜਿਸ ਥਾਂ ਤੇ ਸ਼ਿਕਾਰੀ ਖਲੋਤਾ ਸੀ ਉੱਥੇ ਥੱਲੇ ਸੱਪ ਬੈਠਾ, ਸੱਪ ਲੇਟਿਆ ਤੇ ਸ਼ਿਕਾਰੀ ਦਾ ਪੈਰ ਸੱਪ ਦੀ ਪੂੰਛ ਤੇ ਗਿਆ ਤੇ ਸੱਪ ਨੇ ਜ਼ੋਰ ਦਾ ਡੰਗ ਸ਼ਿਕਾਰੀ ਨੂੰ ਮਾਰਿਆ, ਇੱਕੋ ਦਮ ਹੱਥ ਹੀ ਲਿਆ ਤੇ ਤੀਰ ਜਿਹੜਾ ਨਿਸ਼ਾਨੇ ਤੇ ਲੱਗਣ ਦੀ ਬਜਾਏ ਸਿੱਧਾ ਉਸ ਬਾਜ ਨੂੰ ਜਾ ਵੱਜਾ ਜਿਹੜਾ ਬਾਜ ਉਸ ਕਬੂਤਰ ਨੂੰ ਚਪਟਣ ਗਿਆ ਸੀ। ਕਹਿਣ ਲੱਗੇ ਇੱਕ ਸਿਦਕ ਹੀ ਹੈ ਨਾ। ਉੱਥੇ ਉਹਨੇ ਇੱਕ ਸਵਈਆ ਕਿਹਾ, ਕਹਿਣ ਲੱਗੇ ਉਡੇ ਜਾਣੇ ਕੀ ਬਾਤ ਸੁਜਾਨ ਕਹੂੰ, ਨਰ ਕਾਢ ਕਮਾਨ ਕੀਆ ਸਰ ਰੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਇਹੋ ਜਿਹੀ ਬਚਨ ਆਉਂਦਾ ਹੈ, ਸ਼ਲੋਕ ਸੰਸਕ੍ਰਿਤੀ ਵਿੱਚ ਆਇਆ ਸੀ ਕਿ ਮਿਰਗੀ ਪੇਖੰਤ ਬਤਕ ਪ੍ਰਾਰੇਣ ਲੱਖ ਆਵਦੈ, ਆਹੋ ਜਸਿਆ ਰਖੇਣ ਗੋਪਾਲੇ, ਨਾਨਕ ਰੋਮ ਨਾ ਛੇਤੇ ਤੇ। ਸਿਦਕ ਦੀ ਗੱਲ, ਕਹਿਣ ਲੱਗੇ ਉਡੇ ਜਾਣੇ ਕੀ ਬਾਤ ਸੁਜਾਨ ਕਹੂੰ, ਨਰ ਕਾਢ ਕਮਾਨ ਕੀਆ ਸਰ ਰੇ, ਤੇਰੇ ਉੱਪਰ ਉੱਪਰ ਬਾਜ ਉਡੇ, ਵਹਾਂ ਕੌਣ ਸਹਾਈ ਬਿਨਾ ਹਰ ਰੇ। ਕਹਿੰਦੇ ਨੇ ਖੇਰੀ ਕੇ ਭਾਉਂ ਭੁਜੰਗ ਡਸੇ ਹੋ ਗਏ, ਸ਼ਿਕਾਰੀ ਦੇ ਪੈਰਾਂ ਤੇ ਸੱਪ ਨੇ ਡੰਗ ਮਾਰਿਆ। ਕਹਿ ਲੱਗੇ ਛੁੱਟ ਬਾਜ ਕੇ ਬਾਣ ਲੱਗਾ ਫਰ ਰੇ, ਸਮਝਾਏ ਰਹੀ ਕਪਟੀ ਮਨ ਕੋ, ਜਿਨ ਨਾਮ ਜਪਿਓ ਤਿਨ ਕੋ ਕਿਉਂ ਡਰਦੇ। ਕਹਿੰਦੇ ਨੇ ਪਿਆਰਿਆ, ਅਰਦਾਸ ਵਿੱਚ ਨਿਮਰਤਾ, ਦੂਸਰਾ ਸ਼ਬਦ ਅਰਦਾਸ ਵਿੱਚ ਸਿਦਕ ਹੋਵੇ ਤੇ ਤਾਂ ਅਰਦਾਸ ਫਲੀਪੂਤ ਹੁੰਦੀ ਹੈ। ਤੀਜਾ ਸ਼ਬਦ ਹੈ, ਜੇ ਅਰਦਾਸ ਕਰਨ ਤੁਰੇ ਤੇ ਆਤਮ ਸਮਰਪਣ ਤੇਰੇ ਕੋਲ ਹੋਵੇ। ਅਸੀਂ ਅਰਦਾਸ ਤਾਂ ਕਰਨੇ ਹਾਂ ਪਰ ਆਪਣੇ ਪੱਲਿਓਂ ਕੋਈ ਛੱਡਣ ਨੂੰ ਤਿਆਰ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਸ਼ਾਇਦ ਰੁਪਈਆਂ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੁੱਛੋ ਕਿ ਆਤਮ ਸਮਰਪਿਤ ਕੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜੇ ਤੂੰ ਅਰਦਾਸ ਕਰਨ ਆਇਆ ਨਾ ਤੇ ਇੰਨਾ ਕੁ ਸਮਰਪਿਤ ਹੋ ਜਾਈ ਕਿ ਆਪਣੇ ਪ੍ਰਾਣ ਹੀ ਮਾਲਕ ਦੇ ਚਰਨਾਂ ਵਿੱਚ ਭੇਟ ਚਾੜ ਦੇ। ਜੇ ਅਰਦਾਸ ਕਰਨਾ ਹੈ ਆਪਣਾ ਤਨ ਮਨ ਧਨ ਹੀ ਮਾਲਕ ਨੂੰ ਦੇ ਦੇ ਤੇ ਸਮਰਪਿਤ ਕਰਕੇ ਕਹਿ ਮੇਰੇ ਮਾਲਕ ਮੇਰੇ ਲਈ ਕੋਈ ਹੋਰ ਹੁਕਮ ਹੈ। ਸਾਹਿਬ ਨੇ ਉਸ ਸਮਰਪਿਤ ਦਾ ਬਚਨ ਕਰਦਿਆਂ ਕਹਿ ਲੱਗੇ ਪੂਜਾ ਪ੍ਰਾਣ ਸੇਵਕ ਜੇ ਸੇਵਾ ਤਿਲ ਬਿਦ ਸਾਹਿਬ ਰਵਤ ਰਹੇ। ਜੇ ਸੇਵਕ ਆਪਣੇ ਪ੍ਰਾਣ ਪੂਜਾ ਵਿੱਚ ਦੇ ਦੇ ਏਵੇਂ ਆਤਮ ਸਮਰਪਿਤ। ਭਗਤ ਰਵਿਦਾਸ ਜੀ ਨੂੰ ਪੁੱਛੋ ਕਿੰਨੇ ਜੇ ਅਰਦਾਸ ਕਰਨੀ ਆ ਨਾ, ਫੁੱਲ ਪੱਤੇ ਟਾਣੀਆਂ ਤੁਰ ਕੇ ਤੋੜ ਕੇ ਨਾ ਤੁਰਿਆ ਫਿਰੀ, ਕਿ ਨਾਰੀਅਲ ਚੁੱਕ ਕੇ ਨਾ ਤੁਰਿਆ ਫਿਰੀ, ਮੈਂ ਸਮਰਪਿਤ ਕਰਨ ਚੱਲਾਂ। ਕਹਿਣ ਲੱਗੇ ਤਨ ਮਨ ਅਰਪੂ ਪੂਜ ਚੜਾਵੂ ਗੁਰ ਪ੍ਰਸਾਦ ਨਿਰੰਜਨ ਪਾਵੂ। ਜੇ ਸਮਰਪਿਤ ਕਰਨ ਦੀ ਬਿਰਤੀ ਵੇਖਣੀ ਏ ਤੇ ਗੁਰੂ ਅਮਰਦਾਸ ਜੀ ਨੂੰ ਪੁੱਛ ਉਹਨਾਂ ਨੇ ਕਿੰਨਾ ਕੁ ਆਪਣੇ ਆਪ ਨੂੰ ਸਮਰਪਿਤ ਕੀਤਾ। ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ। ਇੰਨਾ ਸਮਰਪਿਤ ਹੋਵੇ ਅਰਦਾਸ ਵਿੱਚ ਕਿ ਤਨ ਮਨ ਧਨ ਸਭ ਕੁਝ ਸੌਂਪ ਦੇ, ਤੇ ਨਾਲ ਫਿਰ ਕਹਿ ਕੇ ਹੁਕਮ ਮੰਨੇ, ਪਾਈਏ ਮਾਲਕ ਤੇਰਾ ਹੁਕਮ ਕੀ ਏ, ਮੈਂ ਪ੍ਰਵਾਨ ਕਰਨ ਆਇਆ ਵਾਂ। ਸਾਧ ਸੰਗਤ ਜੇ ਸਿਦਕ ਹੋਵੇਗਾ, ਨਿਮਰਤਾ ਹੋਵੇਗੀ, ਤੇ ਤੀਸਰੀ ਗੱਲ ਆਤਮ ਸਮਰਪਿਤ ਕਰਨ ਦੀ ਜਾਂਚ ਹੋਵੇਗੀ, ਤੇ ਸਾਡੀ ਕੀਤੀ ਹੋਈ ਅਰਦਾਸ ਫਲੀਭੂਤ ਜ਼ਰੂਰ ਹੋਵੇਗੀ। ਤੇ ਜਿਨ੍ਹਾਂ ਆਪਣੇ ਆਪ ਨੂੰ ਸਮਰਪਿਤ ਕੀਤਾ ਕਿ ਉਹਨਾਂ ਦੀ ਅਰਦਾਸ ਸਵੀਕਾਰ ਨਹੀਂ ਹੋਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਸਿਰਫ ਇੱਕ ਦੋ ਮਿਸਾਲਾਂ ਦੇ ਕੇ ਸਮਾਪਤੀ ਕਰਨੀ। ਹਜ਼ੂਰ ਦੇ ਬਚਨ ਨੇ ਭਗਤ ਨਾਮਦੇਵ ਜੀ ਦਾ ਜਾਂ ਕਬੀਰ ਸਾਹਿਬ ਦਾ, ਗੁਰੂ ਅਰਜਨ ਸਾਹਿਬ ਦਾ, ਜਦੋਂ ਅੰਦਰ ਹੀ ਸਮਰਪਿਤ ਕਰ ਦਿੱਤਾ ਹੈ। ਕਹਿੰਦੇ ਨੇ ਭਾਵਾਂ ਦੁਸ਼ਮਣ ਚਾਰ ਚੁਫੇਰੇ ਘੇਰੀ ਬੈਠਾ ਹੈ, ਪਰ ਜਿਨ੍ਹੇ ਆਤਮ ਸਮਰਪਿਤ ਕੀਤਾ ਉਹਦੀ ਅਰਦਾਸ ਸੁਣੋ ਤੇ ਸਿਦਕ ਦੇਖੋ। ਅਰਦਾਸ ਕੀਤੀ, ਮਾਲਕ ਇਹ ਲੋਕ ਕਹਿੰਦੇ ਨੇ ਕਿ ਨਾਮਦੇਵ ਦਾ ਕੋਈ ਸਾਈ ਹੈ, ਤੇ ਸਮਰਪਿਤ ਆਪਣੇ ਆਪ ਨੂੰ ਕਰ ਦਿੱਤਾ ਕਿ ਮੈਂ ਕੇਵਲ ਤੇਰਾ ਵਾਂ। ਤੇ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕਹਿੰਦੇ ਨੇ ਇਹੋ ਜਿਹੇ ਸਮਰਪਿਤ ਕਰਨ ਵਾਲੇ ਦੀ ਆਵਾਜ਼ ਨੂੰ ਸੁਣ ਕੇ ਸਾਤ ਘੜੀ ਜਦ ਬੀਤੀ ਸੁਣੀ, ਅਜੂ ਨਾ ਆਇਓ ਤੇਰੇ ਭਵਨ ਧਣੀ। ਸੱਤ ਘੜੀਆਂ ਲੰਘੀਆਂ ਤੇ ਦੇਖਿਆ ਅਜੇ ਮਾਲਕ ਨਹੀਂ ਆਇਆ, ਤੇ ਇਹ ਨਹੀਂ ਕਿਹਾ ਕਿ ਤੇਰੇ ਤੋਂ ਬਿਨਾਂ ਮੈਂ ਤੇਰੇ ਤੇ ਯਕੀਨ ਨਹੀਂ ਰੱਖਦਾ। ਕਹਿਣ ਲੱਗੇ ਨਹੀਂ, ਸਾਤ ਘੜੀ ਜਾਂ ਬੀਤੀ ਸੁਣੀ ਅਜੂ ਨਾ ਆਇਓ ਤਰ ਭਵਨ ਧਣੀ। ਫਿਰ ਕਹਿੰਦੇ ਨੇ ਵਿਸ਼ਵਾਸ ਕਰਨ ਵਾਲਾ, ਆਤਮ ਸਮਰਪਿਤ ਕਰਨ ਵਾਲਾ, ਕਹਿੰਦੇ ਨੇ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ। ਆਪਣੇ ਸੇਵਕ ਕੀ ਪ੍ਰਤਪਾਲ, ਗਰਭ ਚੜੇ ਆਏ ਗੋਪਾਲ। ਤੇ ਇੰਨਾ ਕੁ ਸਮਰਪਿਤ ਕਰਨ ਵਾਲੇ ਦੇ ਨੇੜੇ ਹੋ ਕੇ ਕਹਿੰਦਾ ਹੈ ਮੇਰਾ ਸਾਈ ਕੇ ਨਾਮਦੇਵ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ, ਕਹੇ ਤਾਂ ਮੂਈ ਗਊ ਦਿਉਂ ਜੀ ਆਏ। ਸਭ ਕੁਝ ਦੇਖਿਆ ਪਤਿਆਏ ਕਿ ਉਹਦੀ ਅਰਦਾਸ ਸਮਰਪਿਤ ਕਰਨ ਵਾਲੇ ਦੀ ਸੁਣੀ ਨਹੀਂ ਗਈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਸਿਦਕ ਨਿਮਰਤਾ ਤੇ ਆਪਣੇ ਆਪ ਨੂੰ ਜੇ ਸਮਰਪਿਤ ਕਰ ਦੇਗਾ ਤੇ ਮਾਲਕ ਦੇ ਚਰਨਾਂ ਵਿੱਚ ਤੇਰੀ ਅਰਦਾਸ ਜ਼ਰੂਰ ਕਬੂਲ ਹੋਵੇਗੀ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਪਿਆਰਿਓ, ਆਪਾਂ ਵੀ ਇੱਕ ਗੱਲ ਅੱਖਰ ਅੱਜ ਦੇ ਸਮਝ ਲਈਏ ਕਿ ਇਹ ਅੰਦਰ ਦੀ ਜਾਣਦਾ ਮੇਰੀ ਰੱਖਿਆ ਕਰਨ ਵਾਲਾ, ਮੈਨੂੰ ਦਾਤਾਂ ਦੇਣ ਵਾਲਾ, ਇਹਦੇ ਤੋਂ ਬਿਨਾਂ ਸਹਾਰਾ ਮੇਰਾ ਕੋਈ ਨਹੀਂ। ਮੇਰਾ ਫਰਜ਼ ਬਣਦਾ ਨਿਮਰਤਾ ਸਿਦਕ ਤੇ ਆਤਮ ਸਮਰਪਿਤ ਕਰਾਂ। ਕੱਲ ਨੂੰ ਅਰਜ਼ ਕਰਨੀ ਹੈ ਕਿ ਅਰਦਾਸ ਕਰੀਏ ਕਿਹਦੇ ਅੱਗੇ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਸਾਨੂੰ ਪ੍ਰੇਰਨਾ ਦਿੱਤੀ। ਤੇ ਜੋ ਸਿੱਖ ਪੰਥ ਦੀ ਪੁਰਾਤਨ ਤੇ ਅੱਜ ਜਿਹੜੀ ਅਰਦਾਸ ਹੈ ਉਹਦੇ ਸੰਬੰਧੀ ਥੋੜੀ ਜਿਹੀ ਅਰਜ਼ ਕਰਾਂਗਾ ਕਿ ਪਹਿਲਾਂ ਅਰਦਾਸ ਕਿਸ ਢੰਗ ਨਾਲ ਕੀਤੀ ਜਾਂਦੀ ਸੀ, ਅੱਜ ਅਰਦਾਸ ਆਪਾਂ ਕਿਵੇਂ ਕਰਨੀ ਹੈ। ਯਤਨ ਕਰਾਂਗੇ ਕਿ ਮੰਗਲ ਦੀ ਵਿਚਾਰ ਹੋ ਸਕੇ। ਤੇ ਮੈਂ ਆਰੰਭ ਵਿੱਚ ਕੱਲ ਵੀ ਇੱਕ ਬੇਨਤੀ ਕੀਤੀ ਸੀ ਕਿ ਅਰਦਾਸ ਦੀ ਜਿਹੜਾ ਪਾਠ ਹੈ ਉਹ ਕੇਵਲ ਉਹ ਰੱਖਿਆ ਗਿਆ ਜੋ ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਹੁੰਦੀ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਹੁੰਦੀ, ਉਸ ਪੌੜੀ ਨੂੰ ਆਧਾਰ ਬਣਾਵਾਂਗੇ ਜੋ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਨੇ ਆ। ਇੱਕ ਅਰਜ਼ ਜ਼ਰੂਰ ਕਰਾਂਗਾ, ਸਿੱਖਾ ਜੇ ਅਰਦਾਸ ਕਰਨੇ ਤੇ ਉਸ ਪੌੜੀ ਤੇ ਫਿਰ ਤਰਕ ਨਾ ਚਾਹ, ਤਰਕ ਨਾ ਕਰੀ, ਭਰਮੀਆਂ ਚਾ ਅੰਦਰ ਦੇ ਭਰਮ ਨੂੰ ਚੁੱਕ ਦੇ। ਤੇ ਜੇ ਤੂੰ ਪਹਿਲੀ ਅਰਦਾਸ ਕਰਨ ਤੋਂ ਪਹਿਲਾਂ ਦੁਬਦਾ ਵਿੱਚ ਫਸ ਗਏ ਫਿਰ ਸਿਦਕ ਵਾਲੀ ਖੇਡ ਅੰਦਰ ਨਹੀਂ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਸਾਧ ਸੰਗਤ, ਬੇਅੰਤ ਭੁੱਲਾਂ ਹੋਈਆਂ ਨੇ ਤੇ ਆਪ ਵੀ ਅਰਦਾਸ ਕਰਿਓ ਕਿ ਜਿਤਨੇ ਦਿਨ ਮੇਰੇ ਮਾਲਕ ਨੇ ਆਪ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਅੰਦਰ ਦੀ ਨਿਮਰਤਾ ਟਿਕਾ ਆਪ ਵਿੱਚ ਵਰਤ ਕੇ ਮੇਰਾ ਦਾਤਾ ਬਚਨਾਂ ਦੀ ਵਿਚਾਰ ਕਰਾ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।